डर ले लेखा पीर छुटे नान क्या ज्यों तेल पौड़ी आपे ही करना कियो कल आपे ही तै तारी है देख कीता अपना घर कच्ची पक्की सारी है जो आया सो चल सी सब कोई आई वारी है जिसके जिया प्राण है क्यों साहिब मनो विसारी है आपन हथी आपना आपे ही काज सवारी है जिसके जी प्राण है क्यों साहिब मन हो वे सारी है आपन हथी आपना आपे ही काज सवारी है वाहिगुरु जी का खालसा वाहिगुरु जी की फतेह। परम सत्कार योग कृपा निदान सतगुरु सहिब श्री गुरु ग्रंथ साहिब सच्चे पातशाह महाराज जी की पावन पवित्र हजूरी अंदर सोबाए मान खोए बैठे गुरु सवारे सतसंगी जनों आज जो पावन पवित्र हुक्म सतगुरु गुरु ग्रंथ साहिब जी ने बख्शिश किया है ये अमृत वचन गुरु ग्रंथ साहिब जी दे आसा की वार की वीवी पौड़ी के रूप में इस पौड़ी के नाल दो शलोक ने ये दोनों शलोक और तीसरी पौड़ी जो है गुरु नानक साहब सच्चे पातशाह जी ने उच्चारण की हुई है। आओ इना पावन पवित्र बचना नु गुरु कृपा नाल आपां विचारना है। सहिब धन गुरु ग्रंथ साहिब सच्चे पातशाह जी दी टेक लईए हजूर आप कृपा करके विच वर्तन और अपने इस अमृत बचन दी विचार आप ही करा लें। करो कृपा साध संगत जी आप आशीष बख्शो और उच्चारण करो जी सतनाम श्री वाहे गुरु जी करो बख्शिश फिर उच्चारण करो जी सतनाम श्री वाहे गुरु जी सतगुरु गुरु नानक साहिब महाराज जी ने इस पौड़ी नाल आए जो दो शलोक ने पहले शलोक अंदर तन जेड़े मनुख अपनी जबान तो कौड़ा बोलते ने रुखा बोलते ने उन्हां दे संबंध विच उपदेश दृढ़ कराया है। दूसरे श्लोक विच एक ओ ने कि जेड़े बाहरों वखावा अडंबर बना के बैठे ने कि असी बहुत भगत हाँ बहुत सियाने हाँ पर अंदर उन्हां दे कूर भरिया पे अंदर कपट की छल भरिया है। दातार ने एक उन्हां संबंधी के ते तीसरा वचन दूजे श्लोक विच कीता एक ओ ने जेड़े बाहरों तन दे बत्तर इंज लगदा मैले भाई बैठे ने पर अंदर उन्हां दा रेशम की तरह बिल्कुल कोमल है। पौड़ी विच हजूर ने उस परम पिता परमेश्वर की सिफत तो सलाह की जिन्हें ये सारी सृष्टि नु सिरजिया बनाया है। आओ पहला श्लोक है नानक फिक्का बोले है तन मन फिक्का होए। फिक्के का आखरी अर्थ हुंदा रुखा बोलना कौड़ा बोलना। धन गुरु नानक साहब जी कृपा करते ने जेड़ा मनुख अपनी जबान तो रुखा बोलता है फिक्का बोलता है उस बंदे का अपना तन भी प्रस्या जाता रुखा हो जाता ते उस बंदे का अंदर मन जेड़ा वह भी फिक्का पै जाता है। हजूर ने कुछ कृपा करे अमृत बाणी विच बचन सानू समझाए ने। देखो गुरु ग्रंथ साहब ने ते सानू बोलन का भी तरीका दसे कि दुनिया विच रहिंदिया बोलना किवें है क्योंकि बोलन दे नाल साडे संबंध बनते भी ने ते बोलन दे नाल साडे संबंध टुट भी जांदे ने। असल विच सच जाणो कुछ शब्द ऐसे ने जेड़े बोलन दे नाल समाज के लोग तुहाडे वल आकर्षित हुंदे ने ते कुछ जबान दे ऐसे बोल ने जेड़े बोलन दे नाल अपने भी बंदे तो दूर चले जांदे। एक सियाने विद्वान ने बहुत सोहनी उदाहरण दिती इस संबंधी कहिंदे ने सुगंधी ते दुर्गंधी ये दोनों आपो अपनी तस्वीर रखदियां ने। जदों सुगंधी होवेगी महक होवेगी ते कुदरती तौर ते महक वाले पासे लोग सुगंधी वाले पासे आप खिचे जाणगे आकर्षित होणगे ते जिथे दुर्गंधी होवेगी फैलती सुगंधी भी है फैलती दुर्गंधी भी है। जदों सुगंधी फैलती है ते लोकां नूं अपने वल खिचदी है कि जदों किते दुर्गंध होवे ते वो लोकां नूं अपने तो दूर कर देंदी। सच जाणो मिठे बोल जेड़े ने वो लोकां नूं मनुख दी शख्सियत वल आकर्षित करदे ने जिहड़ा वो बोल बोल रहा है ते फिक्के बोल ऐसे ने कि जेड़े बोलण दे नाल अपने भी बंदे तो दूर चले जांदे। हजूर ने अमृत बाणी च प्रमाण दिते ने गुरु नानक साहब किन्ने अपनी जबान तो ओ बोल बोली जिदे बोलन नाल समाज विच भी तेनू इज्जत मिले जेड़े बोल बोलन दे नाल परमात्मा दे घर विच भी तेनू इज्जत मिल जाए ओ बोल बोली कि जिन्ना बोलां नू लोक तेरे जान तो बाद भी याद करन ते थां थां इको गल कहन कि ओदे शब्दां ने दुनिया नू की लिया। हजूर ने शब्द वरते ने साहब जी दे बचन ने जित बोले है पत पाई है कि जिदे बोलन नाल जिहड़े शब्द कहन दे नाल मनुख दी इज्जत बने पत बने जित बोले है पत पाई है सो बोलिया प्रवान। असल विच ओ बोले कोई शब्द प्रवान ने जिदे बोलन नाल इज्जत मिले जित बोले है पत पाई है सो बोलिया प्रवान। फिक्का बोल बगुचना सुन मूर्ख मन आ जा किन्ने खे मूर्ख मन खे अजान मन जदों फिक्का बोलेगा फिक्का बोलन दे नाल तू आप भी खुआर होगा। भाई से भाई गुरदास जी होना ने दो उदाहरण दित्तियां ने किन्ने देखो बगले का रंग भी चिट्टा है ते हंस का रंग भी सफेद चिट्टा है कोयल का रंग भी काला है ते कां का रंग भी काला है ते जेकर इन्हां नूं आपां रंग करके देखिए ते कोई भी मनुख इन्हां विच अंतर नहीं जान सकेगा। वो कहेगा कोयल का रंग भी काला ते कां का रंग भी काला दोनों विच फर्क ही। बगले का रंग भी काला ते खंस का रंग भी काला, वाहिगुरु बगले का रंग भी सफेद ते खंस का रंग भी सफेद, दोनों विच अंतर की? ते फिर अगो पता लगता नहीं रंग नहीं है, दोनों के वर्तन विच ते दोनों के बोलन की तस्वीर विच बड़ा फर्क है। भाई साहब ने एक शब्द वरते है कि मैंने खंस ना छद मान सर बगला बहुत छप्पड़ फिर आवे, कि खंस विच इन्ने गुण ने वो कभी भी मान सरोवर नू किसी भी कीमत से तागन नू तैयार नहीं। ते भावे बगले का रंग भी चिट्टा है पर कभी भी भूलिए ना कि बगले का कोई सिद्धांत नहीं। हंस मान सरोवर नू कभी छड़दा नहीं ते सच जानो बगला कभी किसे टेक के बैंदा नहीं, उन्हें सारे छप्पर जेड़े ने उन्हां दे ठिकाने अपने बनाए। भाई साहब कहिंदे ने कोयल बोले अंब बण वन वन कौ कथाओ सिखावै, कि कोयल जदों भी बोलदी है वो बागां विच बोलेगी। ते साहब ने तां बाणी विच भी वचन वरते ने, कहन लगे कोयल जदों बोलदी है अंबां दे रुखां ते बोलदी, वो जदों बोले देखो कोयल भी बोलदी है कां भी बोलदा है, पर दोनों की बोली विच बड़ा फर्क है। की होया जे दोनों का रंग इको जिहा है? जद कोयल बोलती है ते लोग लोक के देखते ने, लोक के सुनते ने कि कोयल किसी साडी आवाज नाल, कोयल किसी साडे वजूद नू देख के तन नू देख के किते मिठे नगमे मिठे गीत मिठी बोली बंद ना कर देवे। कोयल नू लोक बागां विच लोक के सुनते ने, पर बदकिस्मती है कां घर आके बनेरे से भी बोले ते लोकी सोती मार के उड़ा देंगे। हुण फर्क है ना बोली का, कां घर आके बनेरे से बोले ते लोग कहिंदे ने इहनू सोती मारो इहनू वट्टा मारो इहनू उड़ाओ, इह कां जिहड़ा है इह सिर खाई जांदा है। पर मैं कहिंदा कोयल नू सुण ली लोक बागां भी जांदे ने ते कां घर आके भी बोले उहनू कोई नहीं जी सुणदा। बस इन्ना फर्क है। जिस नू रब ने जबान की मिठास दिती है, जिस दे बोलां नू रब ने अंदर की मिठास दे दिती है, गुरमुख सच जाणियो ओ किते उजाड़ विच भी बैठ जाए ते लोक उहदी बोली नू सुन जाणगे ते फिक्का बंदा तुहानू मिल के दूरों कई मैल तो चल के आए ते तुहाडे कोल बैठ के अपनी गल करनी चाहे, सच जाणो एडी दूर आए रुखे नू कोई सुननू तैयार नहीं ते मिठ बोलड़ा किते उजाड़ विच भी बैठा होवे लोकी मीलां दा सफर तय करके उन्हें सुन जांदे। इहदी जबान विच मिठास है। हजूर ने कृपा कीती, मैं जिहड़ी बेनती कर लगा जे फिक्का बोलांगे ते कां दी तरह दुरकारे जांगे, जे मिठा बोलांगे ते सच जाणो कोयल दी तरह अदब मिलेगा। एक दो मैं प्रमाण बाणी विचों अर्थ करने चाहना। देखो मेरा रब वो कभी भी कौड़ा नहीं बोलता। गुरु ग्रंथ साहिब विच गुरु अर्जुन देव कहिंदे ने कि मेरा साजनड़ा मेरा प्यारा वाहिगुरु कहिंदे, मैं कई बार सोचना वा कि गुरु अर्जुन साहिब कहिंदे फरमाउंदे ने कई बार सोचना वा कि मेरा प्यारा प्रीतम कभी मैनू कौड़ा बोलिया होवे। ते कहिंदे ने जदों मैं एक एक दिन एक एक लफ एक एक स्वाद याद करना वा, ते कहिंदे ने कोई दिन कोई घड़ी कोई पल कोई साल कोई महीना कोई पल कोई मुहूर्त ऐसा नहीं होगा कि जिदन मैनू यह समझ पै जाए इस दिन मेरा प्यारा वाहिगुरु मैनू मिठा बोलिया सी। कहिंदे हकीकत वे कि जे कौड़ा बोलना वाहिगुरु मैं बेनती कर रहा कभी कौड़ा मैनू बोलिया नहीं, हमेशा मिठा बोलदा है। कहिंदे सलीहे ते वे उहनू असल विच कौड़ी शब्दावली आउंदी है। हजूर ने शब्द वरते ने मिठ बोलड़ा जी हर सज्जन स्वामी मोरा, मेरा सज्जन अत का मिठास है, मेरे सज्जन अंदर मिठास है। मिठ बोलड़ा जी हर सज्जन स्वामी मोरा, हो संभल सकी जी ਸੰਭਲ ਦਾ ਅਰਥ ਹੁੰਦਾ ਯਾਦ ਕਰਨਾ। ਹੁਣ ਸੰਭਲ ਸਕੀ ਜੀ ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੇ। ਪੂਰਨ ਭਗਵਾਨ ਹੈ ਔਗਣ ਕੋ ਨਾ ਚਿਤਾਰੇ, ਮੇਰੇ ਪਿਆਰੇ ਵਾਹਿਗੁਰੂ ਨੇ ਤੇ ਕੌੜਾ ਕੌੜਾ ਬੋਲਣਾ ਹੀ ਨੀ ਆਉਂਦਾ। ਦਾਤਾਰ ਨੇ ਇੱਕ ਹੋਰ ਪ੍ਰਮਾਣ ਦਿੱਤਾ ਬਾਣੀ ਵਿੱਚ, ਅਸੀਂ ਸ਼ਬਦ ਪੜ੍ਹਨੇ ਆ ਕਿ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ, ਹੇ ਮੇਰੇ ਪਿਆਰੇ ਪ੍ਰੀਤਮ ਜੀ ਤੇਰੀ ਚਾਲ ਬੜੀ ਸੁੰਦਰ ਹੈ, ਤੇਰੀ ਬਾਣੀ ਬੜੀ ਮਿੱਠੀ ਹੈ, ਤੇਰੀ ਬਾਣੀ ਸਾਰਿਆਂ ਦੇ ਅੰਦਰ ਨੂੰ ਸੰਤੋਖ ਦਿੰਦੀ, ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ, ਕੋਕਲ ਕੋਕਲਾ ਤਰਲ ਜਵਾਨੀ, ਤਰਲਾ ਜਵਾਨੀ ਆਪ ਪਾਣੀ, ਇਛ ਮਨ ਕੀ ਪੂਰੀ ਹੈ ਸਾਰ ਵਿੱਚੋਂ ਪੱਗ ਧਰੈ ਖਿਮ ਖਿਮ ਆਪ ਆਪ ਸੰਧੂਰੇ। ਹੁਣ ਦੇਖੋ ਦੋ ਪ੍ਰਮਾਣ ਦਾਤਾਰਨੇ ਦੇ ਵਿੱਚ ਦਿੱਤੇ ਨੇ। ਪਹਿਲਾ ਵਚਨ ਕਿਹਾ ਕਿ ਤੇਰੀ ਚਾਲ ਬੜੀ ਚੰਗੀ ਹੈ, ਤੇ ਦੂਜਾ ਸ਼ਬਦ ਵਿੱਚ ਹੈ ਤੇਰੀ ਬੋਲੀ ਵੀ ਬੜੀ ਚੰਗੀ ਹੈ। ਹੁਣ ਬੰਦਾ ਪੁੱਛਦਾ ਵੀ ਚਾਲ ਕਿਹੋ ਜਿਹੀ ਚੰਗੀ ਹੈ ਤੇ ਬੋਲੀ ਕਿਹੋ ਜਿਹੀ ਚੰਗੀ ਹੈ, ਤੇ ਗੁਰੂ ਗ੍ਰੰਥ ਸਾਹਿਬ ਨੇ ਫਿਰ ਉੱਤੇ ਸ਼ਬਦ ਵਰਤੇ ਨੇ ਕਿ ਤੇਰੀ ਚਾਲ ਸੁਹਾਵੀ ਮਧੁਰਾਰੀ ਬਾਣੀ, ਕੋਕਨ ਕੋਕਲਾ ਤਰਲ ਜਵਾਨੀ, ਤੇ ਅਗਲਾ ਬਚਨ ਹੈ ਤਰਲਾ ਜਵਾਨੀ ਆਪ ਭਾਣੀ, ਇਸ ਮਨ ਕੀ ਪੂਰੀ, ਬੋਲੀ ਤੇਰੀ ਕੋਇਲ ਵਰਗੀ ਮਿੱਠੀ ਹੈ ਤੇ ਚਾਲ ਤੇਰੀ ਸਾਰੰਗ ਜਿਉ ਪੱਗ ਧਰੈ ਖਿਮ ਖਿਮ। ਇੱਥੇ ਸਾਰੰਗ ਦਾ ਅਰਥ ਹੈ ਹਾਸੀ, ਜਿਵੇਂ ਹਾਸੀ ਬੜੀ ਮਸਤ ਚਾਲ ਚੱਲਦਾ, ਚਾਲ ਤੇਰੀ ਹਾਸੀ ਵਰਗੀ ਮਸਤ ਹੈ ਤੇ ਬੋਲੀ ਤੇਰੀ ਕੋਇਲ ਵਰਗੀ ਮਿੱਠੀ ਹੈ। ਭਗਤ ਨਾਮਦੇਵ ਜੀ ਨੂੰ ਪੁੱਛੋ, ਮੈਂ ਸਿਰਫ ਆਉਣਾ ਇਸ ਵਿਸ਼ੇ ਤੇ ਕਿ ਮੇਰਾ ਸੱਜਣ ਕਦੀ ਫਿੱਕਾ ਬੋਲਦਾ, ਉਹ ਮਿੱਠ ਬੋਲਣਾ ਹੈ। ਭਗਤ ਨਾਮਦੇਵ ਜੀ ਨੇ ਸ਼ਬਦ ਵਰਤੇ ਨੇ, ਕਹਿੰਦੇ ਨੇ ਮਾਲਕ ਜੀ ਖੱਲੇ ਯਾਰਾਂ, ਖੱਲੇ ਯਾਰਾਂ ਖੁਸ਼ ਖਬਰੀ, ਦਵਾਰਕਾ ਨਗਰੀ ਰਾਸ ਬਗੋਈ। ਉੱਥੇ ਇੱਕ ਸ਼ਬਦ ਵਰਤੇ ਹੈ ਕਿ ਮੇਰੇ ਮਾਲਕ ਜੀ ਖੂਬ ਤੇਰੀ ਪਗਰੀ, ਮਿੱਠੇ ਤੇਰੇ ਬੋਹ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਕੋਕਨ ਕੋਕਲਾ ਤਰਲ ਜਵਾਨੀ, ਉਹਦੀ ਚਾਲ ਸੁਹਾਵੀ ਵੀ ਤੇ ਬਾਣੀ ਵੀ ਮਧੁਰਾਰੀ ਹੈ। ਸ਼ਬਦ ਵਰਤੇ ਪਏ ਨੇ ਕਿ ਖੂਬ ਤੇਰੀ ਪਗਰੀ, ਮਿੱਠੇ ਤੇਰੇ ਬੋਲ, ਦਵਾਰਕਾ ਨਗਰੀ ਤਾਏ ਕੇ ਮਗੋਲ, ਤੇਰੀ ਜ਼ਬਾਨ ਵਿੱਚ ਮਿਠਾਸ। ਦੇਖੋ ਬਾਬਾ ਫਰੀਦ ਸਾਹਿਬ ਨੇ ਬਹੁਤ ਪਿਆਰਾ ਇੱਕ ਬਚਨ ਕਿਹਾ, ਉਹਨਾਂ ਦੇ ਪਵਿੱਤਰ ਸ਼ਲੋਕ ਨੇ, ਤੇ ਜਦੋਂ ਸ਼ਲੋਕਾਂ ਨੂੰ ਪੜ੍ਹਨੇ ਆ ਉਹਨਾਂ ਨੇ ਸ਼ਬਦ ਵਰਤਿਆ, ਕਹਿੰਦੇ ਨੇ ਸੱਜਣਾ ਰੱਬ ਦੇ ਚਰਨਾਂ ਵਿੱਚ ਅਰਦਾਸ ਕਰ ਕਿ ਤੇਰੇ ਅੰਦਰ ਨੂੰ ਮਿਠਾਸ ਦੇ। ਦੇਖੋ ਜੇ ਅੰਦਰ ਦੀ ਮਿਠਾਸ ਨੇ ਨਾ, ਬਾਹਰੋਂ ਕੁਝ ਸਮੇਂ ਲਈ ਮਿੱਠਾ ਬੋਲਾਂਗੇ ਪਰ ਉਹ ਮਿਠਾਸ ਕਦੀ ਵੀ ਕਿਸੇ ਨੂੰ ਪਾਏਗੀ ਨਹੀਂ ਜੇ ਬੰਦਾ ਅੰਦਰੋਂ ਮਿੱਠਾ ਕਰੇ। ਬਾਬਾ ਜੀ ਨੇ ਇੱਕ ਸ਼ਬਦ ਤਾਂ ਕਿਹਾ ਹੈ ਕਿ ਕੰਨ ਮੁਸੱਲਾ ਸੂਫ ਗਰ, ਕੰਨ ਦਾ ਅਰਥ ਹੈ ਕੰਧਾ, ਮੋਢੇ ਦੇ ਉੱਤੇ ਰੱਖਿਆ ਉਹ ਬਸਤਰ ਕੱਪੜਾ ਜਿਹਦੇ ਤੇ ਬੈਠ ਕੇ ਤੂੰ ਨਮਾਜ਼ ਪੜ੍ਹਨਾ, ਮੁਸੱਲਾ ਸੂਪ ਗਲ, ਗਲ ਵਿੱਚ ਸੂਫੀਆਂ ਵਾਲਾ ਲਿਬਾਸ ਵੀ ਪਾਇਆ। ਕੰਨ ਮੁਸੱਲਾ ਸੂਪ ਗਲ ਦਿਲ ਕਾਤੀ ਗੁੜਵਾਤ, ਹੁਣ ਗੁੜਵਾਤ ਦਾ ਅਰਥ ਵੀ ਮਿੱਠਾ ਬੋਲਣਾ, ਜ਼ਬਾਨ ਗੁੜ ਵਰਗੀ ਮਿੱਠੀ। ਇਸ ਕਰਕੇ ਮੈਂ ਥੋੜਾ ਜਿਹਾ ਵੇਰਵਾ ਇਸ ਸੰਬੰਧੀ ਦੇਣਾ ਚਾਹੁੰਦਾ ਕਿ ਅਸਲ ਵਿੱਚ ਉਹ ਹੀ ਮਿੱਠਾ ਬੋਲਿਆ ਪ੍ਰਵਾਨ ਹੈ ਜੇ ਬੰਦੇ ਦਾ ਅੰਦਰ ਵੀ ਮਿੱਠਾ ਹੋਵੇ, ਜੇ ਅੰਦਰ ਕੋੜ ਨਾਲ ਭਰਿਆ ਬਾਹਰੋਂ ਮਿੱਠਾ ਬੋਲੀ ਗਿਆ ਉਹਨੂੰ ਗੁਰੂ ਨੇ ਕਦੀ ਨੀ ਪ੍ਰਵਾਨ ਕੀਤਾ। ਕੰਨ ਮਸੱਲਾ ਸੂਫ ਗਲ ਦਿਲ ਕਾਤੀ ਗੁੜਵਾਤ, ਬਾਹਰ ਦੀਸ਼ਾ ਚਾਨਣਾ ਦਿਲ ਅੰਧਿਆਰੀ ਰਾਤ। ਉਹਨਾਂ ਦੋ ਸ਼ਲੋਕ ਹੋਰ ਬੋਲਣ ਸੰਬੰਧੀ ਕਹਿ ਤੇ ਜਦੋਂ ਕੋਈ ਭੈੜਾ ਬੋਲਦਾ ਅੱਗੇ ਬਾਬਾ ਜੀ ਦੀ ਬਾਣੀ ਵਿੱਚ ਅੱਜ ਅਰਥ ਆਉਣੇ ਨੇ ਉਹਦੇ ਨਾਲ ਬੀਤ ਦੀ ਕੀ। ਸਾਹਿਬ ਕਿਰਪਾਲੂ ਜੀ ਨੇ ਸ਼ਬਦ ਕਹੇ ਨੇ ਬਾਬਾ ਫਰੀਦ ਜੀ ਨੇ ਤੇ ਉਹ ਆਪ ਮਿੱਠੇ ਨੇ। ਦੇਖੋ ਉਹਨਾਂ ਨੂੰ ਅਕਸਰ ਸ਼ਬਦ ਵਰਤਿਆ ਜਾਂਦਾ ਕਿ ਬਾਬਾ ਫਰੀਦ ਸਾਹਿਬ ਸ਼ੱਕਰਗੰਜ, ਉਹਨਾਂ ਨੂੰ ਸ਼ੱਕਰਗੰਜ ਕਿਉਂ ਕਿਹਾ ਜਾਂਦਾ? ਇਹਨਾਂ ਸੰਬੰਧੀ ਵਿਦਵਾਨਾਂ ਦੇ ਆਪੋ ਆਪਣੇ ਵਿਚਾਰ ਨੇ। ਕੁਝ ਇਸ ਕਰਕੇ ਕਹਿੰਦੇ ਨੇ ਕਿ ਜਿੱਦਣ ਰੱਬ ਦੀ ਯਾਦ ਵੀ ਜੁੜੇ ਤੇ ਮਾਂ ਨੇ ਇੱਕ ਸ਼ੱਕਰ ਦੀ ਪੋਤਲੀ ਤੋਂ ਬਾਬੇ ਫਰੀਦ ਨੂੰ ਬੰਦਗੀ ਵੱਲ ਪ੍ਰੇਰਿਆ, ਉਹਨੂੰ ਤਾਂ ਕਹਿੰਦੇ ਨੇ ਸ਼ੱਕਰਗੰਜ। ਵੈਸੇ ਗੰਜ ਦਾ ਅਰਥ ਦਾ ਖਜ਼ਾਨਾ। ਕੁਝ ਸੱਜਣ ਕਹਿੰਦੇ ਨੇ ਕਿ ਬਾਬਾ ਫਰੀਦ ਸਾਹਿਬ ਇੰਨੇ ਮਿੱਠੇ ਸਨ, ਜਦੋਂ ਕਿ ਉਹਨਾਂ ਨੇੜੇ ਬਹਿੰਦਾ ਸੀ, ਸ਼ਬਦ ਸੁਣਦਾ ਸੀ ਤੇ ਅੰਦਰ ਨੂੰ ਠੰਡ ਪੈਂਦੀ ਸੀ, ਤੇ ਲੋਕ ਕਹਿੰਦੇ ਸਨ ਕਿ ਬਾਬਾ ਫਰੀਦ ਦੇ ਕੋਲ ਮਿਠਾਸ ਦਾ ਖਜ਼ਾਨਾ ਹੈ, ਉਹ ਸ਼ਕਰਗੰਜ ਤੋਂ ਦਿਆ ਜੀ ਕਿ ਉਹਨਾਂ ਕੋਲ ਮਿਠਾਸ ਦਾ ਖਜ਼ਾਨਾ ਉਹ ਸ਼ਕਰਗੰਜ ਨੇ। ਤੇ ਤੀਸਰਾ ਮੈਂ ਬੇਨਤੀ ਕਰਾਂ, ਅਸਲ ਵਿੱਚ ਉਹ ਇੰਨੇ ਕੁ ਮਿੱਠੇ ਨੇ, ਉਹ ਆਪਣੇ ਮਿੱਠ ਬੋਲੜੇ ਨਾਲ ਜੁੜੇ ਨੇ, ਤੇ ਜਦੋਂ ਉਹਨਾਂ ਮਿੱਠ ਬੋਲੜੇ ਨਾਲ ਜੁੜ ਕੇ ਉਹਦੀ ਆਵਾਜ਼ ਸੁਣੀ ਤੇ ਲੋਕਾਂ ਨੂੰ ਇੱਕ ਗੱਲ ਦੱਸੀ, ਕਹਿਣ ਲੱਗੇ ਦੁਨੀਆਂ ਦੇ ਲੋਕੋ ਕਿ ਤੁਸੀਂ ਮਿਠਾਸ ਨੂੰ ਪਿਆਰ ਕਰਦੇ ਹੋ, ਕੋਈ ਆਪਣੀ ਜ਼ਬਾਨ ਤੇ ਮਿਠਾਸ ਨੂੰ ਹਾਸਲ ਕਰਨ ਲਈ ਗੁੜ ਰੱਖਦਾ, ਕੋਈ ਮਿਸ਼ਰੀ ਨੂੰ ਚੱਖਦਾ ਹੈ, ਕੋਈ ਖੰਡ ਖਾ ਰਿਹਾ ਹੈ, ਕੋਈ ਸ਼ਹਿਦ ਖਾਂਦਾ ਹੈ, ਕੋਈ ਅੰਮ੍ਰਿਤ ਵਰਗਾ ਮਿੱਠਾ ਦੁੱਧ ਪੀਂਦਾ, ਕਹਿੰਦੇ ਨੇ ਸਾਰੀਆਂ ਚੀਜ਼ਾਂ ਮਿੱਠੀਆਂ ਨੇ, ਬਿਲਕੁਲ ਚੰਗੀਆਂ ਨੇ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਪਰ ਇਹ ਵੀ ਕਦੇ ਨਾ ਭੁੱਲਿਓ ਕਿ ਜਿੰਨਾ ਰੱਬ ਮਿੱਠਾ ਇਹ ਤੋਂ ਮਿੱਠਾ ਹੋਰ ਕੋਈ ਹੈ। ਸਤਿਗੁਰੂ ਜੀ ਬਾਣੀ ਵਿੱਚ ਬਾਬਾ ਜੀ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਸ਼ੱਕਰ ਖੰਡ ਨਿਵਾਸ ਗੁੜ ਮਾਖਿਓ ਮਾਝਾ ਦੁੱਧ ਪਿਆਰਿਓ ਸਭੇ ਵਸਤੂ ਮਿੱਠੀਆਂ ਰਾਵਣ ਪੁੱਜਣ ਦੁੱਧ। ਸਾਰੀਆਂ ਮਿੱਠੀਆਂ ਨੇ ਪਰ ਰੱਬ ਤੋਂ ਮਿੱਠਾ ਕੋਈ ਨੀ। ਗੁਰਮਖੋ ਮੇਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ ਤੇ ਦਾਤਾ ਜੀ ਨੇ ਇੱਕ ਬਚਨ ਕੀਤਾ, ਕਹਿੰਦੇ ਸੀ ਕਹਿੰਦੇ ਮਾਂ ਸ਼ਬਦ ਬੜਾ ਮਿੱਠਾ ਤੇ ਵਾਕਈ ਮਿੱਠਾ, ਮਾਂ ਵਰਗਾ ਸ਼ਬਦ ਇੰਨਾ ਮਿੱਠਾ ਮਿਲਦਾ ਕਿਤੋਂ, ਬੜਾ ਮਿੱਠਾ ਸ਼ਬਦ ਹੈ ਮਾਂ ਤੇ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹਨੂੰ ਇਹ ਨਾ ਸਮਝੀ ਮੇਰੀ ਮਾਂ ਬਾਪ ਦੀ ਬੇਅਦਬੀ ਹੈ, ਕਹਿੰਦੇ ਨੇ ਮੇਰਾ ਰੱਬ ਇੰਨਾ ਮਿੱਠਾ ਹੈ ਸੱਚ ਜਾਣੀ ਉਹਦੇ ਸਾਹਮਣੇ ਮਾਂ ਦਾ ਸ਼ਬਦ ਵੀ ਫਿੱਕਾ ਪੈ ਜਾਂਦਾ। ਸ਼ਬਦ ਵਰਤਿਆ ਗੁਸਾਈ ਮਹਿੰਦਾ ਇੱਛੜਾ, ਇੱਛੜਾ ਦਾ ਅਰਥ ਹੁੰਦਾ ਪਿਆਰਾ, ਇੱਛ ਤੋਂ ਸ਼ਬਦ ਬਣਿਆ ਇੱਛੜਾ, ਗੁਸਾਈ ਮਹਿੰਦਾ ਇੱਛੜਾ। ਅਗਲੀ ਤੋਂ ਕਿ ਅੰਬ, ਅੰਬ ਦਾ ਅਰਥ ਅੰਮਾ ਮਾਂ, ਅੰਬ ਅੱਬੇ, ਅੱਬੇ ਦਾ ਅਰਥ ਬਾਪੂ, ਗੁਸਾਈ ਮਹਿੰਦਾ ਇੱਛੜਾ ਅੰਬ ਅੰਬੇ ਥਾਵੋ ਮਿੱਠੜਾ ਥਾਵੋ ਦਾ ਅਰਥ ਨਾਲੋਂ। ਕਹਿੰਦੇ ਨੇ ਮੇਰਾ ਸੱਜਣ ਮੇਰਾ ਵਾਹਿਗੁਰੂ ਇੰਨਾ ਮਿੱਠਾ ਹੈ ਸੱਚ ਜਾਣੋ ਮੇਰੀ ਮਾਂ ਬਾਪ ਤੋਂ ਵੀ ਮੈਨੂੰ ਮਿੱਠਾ ਪਿਆ ਲੱਗਦਾ ਹੈ। ਤੇ ਜੇ ਨਾ ਲੱਗਦਾ ਹੁੰਦਾ ਤੇ ਕਦੀ ਪ੍ਰਹਿਲਾਦ ਰੱਬ ਦੀ ਗੱਲ ਨਾ ਕਰਦਾ, ਉਹ ਮਾਂ ਦੀ ਗੱਲ ਮੰਨਦਾ। ਧਿਆਨ ਦਿਆ ਜੇ ਰੱਬ ਦਾ ਨਾਮ ਮਿੱਠਾ ਨਾ ਹੁੰਦਾ ਮਾਂ ਬਾਪ ਤੋਂ ਤੇ ਕਦੀ ਉਹ ਤਸ਼ੱਦਦ ਨਾ ਕਹਿੰਦਾ, ਚੁੱਪ ਕਰਕੇ ਆਪਣੇ ਬਾਪ ਦੀ ਗੱਲ ਨੂੰ ਮੰਨ ਲੈਂਦਾ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕਿ ਰੱਬ ਮਿੱਠਾ ਹੈ ਤੇ ਜਿਹਦੇ ਅੰਦਰ ਰੱਬ ਬਹਿ ਜਾਏ ਸੱਚ ਜਾਣੋ ਉਹ ਹੁੰਦਾ ਹੀ ਮਿੱਠ ਬੋਲਣਾ ਹੈ। ਸਭ ਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜਿਆ। ਪ੍ਰੋਫੈਸਰ ਪੂਰਨ ਸਿੰਘ ਹੁਣਾਂ ਨੇ ਇੱਕ ਸ਼ਬਦ ਕਿਹਾ ਸੀ, ਉਹ ਕਹਿੰਦੇ ਨੇ ਕਿ ਜਿਹਨਾਂ ਲੋਕਾਂ ਦੇ ਅੰਦਰ ਨਾਮ ਦੇ ਖਜ਼ਾਨੇ ਨਾਲ ਭਰ ਜਾਂਦੇ ਨੇ, ਕਹਿੰਦੇ ਨੇ ਉਹ ਲੋਕ ਸਰਦੀਆਂ ਵਿੱਚ ਉਸ ਖਜ਼ਾਨੇ ਦਾ, ਉਸ ਅੰਦਰ ਦਾ ਸੁੱਖ ਉਹਦਾ ਨਿੱਗ ਮਾਣਦੇ ਨੇ, ਗਰਮੀਆਂ ਵਿੱਚ ਉਸ ਖਜ਼ਾਨੇ ਦਾ ਉਹ ਸੁੱਖ ਠੰਡ ਮਾਣਦੇ ਨੇ। ਕਹਿੰਦੇ ਇੰਨੇ ਕੁ ਮਿੱਠ ਬੋਲੜੇ ਹੋ ਜਾਂਦੇ ਨੇ, ਉਹਨਾਂ ਦੀ ਜ਼ਬਾਨ ਉੱਤੇ ਕਦੀ ਫਿੱਕਾਪਣ ਆਉਂਦਾ। ਜੇ ਆਪਾਂ ਫਿੱਕੇ ਬੋਲਾਂਗੇ ਲੋਕਾਂ ਦੇ ਅੰਦਰ ਟੁੱਟਣਗੇ। ਤੇ ਬਾਬਾ ਫਰੀਦ ਕਹਿੰਦੇ ਨੇ ਜਿਹੜਾ ਬੰਦਾ ਜ਼ਬਾਨ ਤੋਂ ਰੁੱਖਾ ਬੋਲ ਕੇ ਲੋਕਾਂ ਦੇ ਅੰਦਰ ਤੋੜਦਾ ਉਹ ਜ਼ਿੰਦਗੀ ਵਿੱਚ ਇਹ ਗੱਲ ਚੇਤੇ ਰੱਖੇ, ਜਿੰਨੀ ਮਰਜ਼ੀ ਸਾਧਨਾਵਾਂ ਕਰੀ ਜਾਏ ਉਹਨੂੰ ਰੱਬ ਦੇ ਵਿਗਾਰ ਕਦੀ ਨਹੀਂ ਹੋ ਸਕਦੇ। ਉਹਨਾਂ ਸ਼ਬਦ ਵਰਤੇ ਨੇ ਕਿ ਇੱਕ ਫਿੱਕਾ ਨਾ ਗਾਲ ਆਏ, ਅੱਜ ਦਾ ਸ਼ਬਦ ਹੈ ਨਾਨਕ ਫਿੱਕਾ ਬੋਲੇ ਤਨ ਮਨ ਫਿੱਕਾ ਹੋਏ। ਇੱਕ ਫਿੱਕਾ ਨਾ ਗਾਲ ਆਏ, ਸਭਨਾ ਮੈਂ ਸੱਚਾ ਧਨੀ, ਖਿਆਉ ਨਾ ਫੇਰੀ ਠਾਹੇ ਮਾਨਕ ਸਭ ਅਮੋਲ। ਕਿਉਂ ਜ਼ਬਾਨ ਨਾਲ ਬੋਲ ਕੇ ਕਿਸੇ ਦੇ ਅੰਦਰ ਨੂੰ ਢਾਣਾ ਪਿਆ? ਦੇਖੋ ਤਾਂ ਜਿਹਨਾਂ ਲੋਕਾਂ ਦੇ ਖਿਰਦੇ ਬੜੇ ਪਵਿੱਤਰ ਨੇ, ਖਿਰਦਿਆਂ ਵਿੱਚ ਰੱਬ ਬੈਠਾ। ਇੱਕ ਫਿੱਕਾ ਨਾ ਗਾਲ ਆਏ, ਸਭਨਾ ਮੈਂ ਸੱਚਾ ਧਨੀ, ਖਿਆਉ ਨਾ ਕਈ ਠਾਏ ਮਾਨਕ ਸਭ ਅਮੋਲਵੇਂ, ਸਭਨਾ ਮਨ ਮਾਨਕ ਠਾਹਨ ਮੂਲਮ ਚਾਂਦਵਾ। ਜੇ ਤੂੰ ਰੱਬ ਨੂੰ ਮਿਲਣਾ ਚਾਹੁੰਦੇ ਚੋ ਤੋ ਪਿਰਿਆ ਦੀ ਸਿੱਖ ਤਾਂ ਹਿਆਉ ਨਾ ਠਾਏ ਕਈ ਦਾ, ਕਿਸੇ ਦੇ ਖਿਰਦੇ ਨੂੰ ਢਾਈ ਨਾ ਫਿੱਕਾ ਬੋਲ ਕੇ ਜੇ ਸਾਈ ਨੂੰ ਪਾਉਣਾ ਚਾਹ। ਹਜ਼ੂਰ ਨੇ ਅੱਜ ਆਰੰਭ ਵਿੱਚ ਕਿਹਾ ਨਾਨਕ ਫਿੱਕਾ ਬੋਲੀਏ, ਇੱਥੇ ਪਾਠ ਬੋਲੀਏ ਨਹੀਂ ਬੋਲੇ। ਲੱਲੇ ਨੂੰ ਬਿਹਾਰੀ ਨੇ ਸਿਹਾਰੀ ਲੱਗੀ ਨਾਨਕ, ਇਹਦਾ ਅਰਥ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਫਰਮਾਉਂਦੇ ਨੇ ਫਿੱਕਾ ਬੋਲੇ, ਫਿੱਕਾ ਬੋਲਣ ਦੇ ਨਾਲ तन मन ठिका होए, ठिके दर ते रुखा। कहिंदे ने उस बंदे दा मन भी एक दिन रुखा हो जांदा है ते रुखा बोलन वाले दा तन भी रुखा हो जांदा है। तन करके भी भरसिया रहिंदा, त्यूड़ी मत्थे तो लहिंदी नहीं, ते मन करके ते उहदा हाल है ही बड़ा मंदा। नानक ठिका बोले तन मन ठिका होए, ते जदों फिर लोकां विच विचरदा है ते लोग कहिंदे ने ठिको ठिका सदिया, कहिंदे ने इह बंदा बड़ा रुखा है। ਉਹਨੂੰ ਸੱਦਿਆ ਜਾਂਦਾ ਰੁੱਖੇਪਣ ਕਰਕੇ, ਉਹਨੂੰ ਯਾਦ ਕੀਤਾ ਜਾਂਦਾ ਇਹ ਬੰਦਾ ਅੰਦਰੋਂ ਬੜਾ ਕੌੜਾ ਬੋਲਦਾ। ਸਾਹਿਬ ਕਹਿੰਦੇ ਨੇ ਫਿੱਕੋ ਫਿੱਕਾ ਸੱਦੀਏ, ਫਿੱਕੇ ਫਿੱਕੀ ਸੋਏ, ਸੋਏ ਦਾ ਅਰਥ ਹੁੰਦਾ ਸ਼ੋਭਾ, ਸੋਏ ਦਾ ਅਰਥ ਹੁੰਦਾ ਵਡਿਆਈ। ਕਹਿੰਦੇ ਨੇ ਉਹਦੀ ਇਸੇ ਗੱਲ ਵਿੱਚ ਹੀ ਚਾਰ ਚੁਪੇਰੇ ਧੁੰਮ ਪੈਂਦੀ ਏ ਕਿ ਇਹਦੇ ਤੋਂ ਬਚ ਕੇ ਰਹੋ, ਇਹ ਜ਼ਬਾਨ ਦਾ ਬੜਾ ਰੁੱਖਾ, ਇਹ ਅੰਦਰੋਂ ਬੜੋ ਖੁਸ਼ਕ ਜੇ। ਸਾਹਿਬ ਕਹਿੰਦੇ ਉਹ ਬੰਦਾ ਆਪਣੇ ਅੰਦਰ ਦਾ ਕੋਣ ਸਾਰੀ ਜਾਂਦਾ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਛੱਡੀਏ, ਫਿੱਕੇ ਫਿੱਕੀ ਸੋਏ, ਫਿੱਕਾ ਦਰਗਾਹ ਸੁੱਟੀਏ। ਰੱਬ ਦੀ ਦਰਗਾਹ ਵਿੱਚ ਵੀ ਰੁੱਖਿਆਂ ਨੂੰ ਜਿਹੜੇ ਧੱਕੇ ਪੈਂਦੇ ਹੁੰਦੇ। ਸਾਹਿਬ ਕਹਿਣ ਲੱਗੇ ਮੂੰਹ ਥੁੱਕਾ ਫਿੱਕਾ ਪਾਏ, ਫਿੱਕੇ ਬੰਦੇ ਦੇ ਮੂੰਹ ਤੇ ਥਾਂ ਥਾਂ ਤੇ ਥੁੱਕਾਂ ਪੈਂਦੀਆਂ, ਥਾਂ ਥਾਂ ਤੇ ਉਹਦੀ ਬੇਇੱਜ਼ਤੀ ਹੁੰਦੀ ਹੈ। ਤੇ ਗੁਰਮੁਖੋ ਦੇਖੋ ਜਦੋਂ ਕੋਈ ਫਿੱਕਾ ਬੋਲੇਗਾ, ਧਰਮ ਤਾਂ ਸਹੀ ਮਿੱਠਾ ਵਰਤ ਕੀਤੀ ਏ, ਰੱਬ ਕਦੀ ਵੀ ਕੌੜਾ ਨਹੀਂ ਬੋਲਦਾ, ਤੇ ਫਿਰ ਉਹਦੀ ਗੱਲ ਕਰਦਿਆਂ ਕੌੜੇ ਕਿਉਂ ਬੋਲੀਏ, ਉਹਦੀ ਗੱਲ ਕਰਦਿਆਂ ਰੁੱਖੇ ਕਿਉਂ ਬੋਲੀਏ। ਤੇ ਜਦੋਂ ਕੋਈ ਰੁੱਖਾ ਬੋਲੇਗਾ ਆਪਣਾ ਕੀਤਾ ਪਾਉਂਦਾ। ਅਸਿਆਣੇ ਬਜ਼ੁਰਗ ਇੱਕ ਘਟਨਾ ਸੁਣਾਉਂਦੇ ਨੇ ਕਿ ਕੋਈ ਫਿੱਕਾ ਬੋਲਣ ਵਾਲਾ ਕਿਸੇ ਪਿੰਡ ਵਿੱਚ ਚਲਾ ਗਿਆ, ਪਿੰਡ ਆਪਣੇ ਵਿੱਚ ਬੁਰਾ ਬੋਲਦਾ ਸੀ, ਤੇ ਲੋਕਾਂ ਨੇ ਫਿੱਕੋ ਫਿੱਕਾ ਸੋਏ ਜਦੋਂ ਪੈ ਗਈ, ਥਾਂ ਥਾਂ ਤੇ ਥੁੱਕਾਂ ਪੈਣ ਲੱਗੀਆਂ। ਮਨ ਨੇ ਕਿਹਾ ਇਸ ਪਿੰਡ ਨੂੰ ਛੱਡੀ ਜਾਂਦੀ, ਪਿੰਡ ਨੂੰ ਛੱਡਿਆ। ਤੇ ਮਨ ਨੇ ਕਿਹਾ ਵੀ ਰਸਤੇ ਵੀ ਜਾਂਦਿਆਂ ਜੇ ਭੁੱਖ ਲੱਗੀ ਤੇ ਖਾਣ ਦਾ ਕੋਈ ਪ੍ਰਬੰਧ ਕਰ ਲਈਏ। ਉਹਨੇ ਥੋੜੇ ਜਿਹੇ ਚੌਲ ਲੈ ਲਏ, ਦਾਲ ਲੈ ਲਈ, ਕਿਤੇ ਖਿਚੜੀ ਬਣਾ ਕੇ ਖਾ ਲਾਂਗੇ। ਰਸਤੇ ਵਿੱਚ ਤੁਰਿਆ ਇੱਕ ਨਗਰ ਆਇਆ। ਮੈਂ ਸਿਰਫ ਬੇਨਤੀ ਕਰਨੀ ਹੈ ਕਿ ਫਿੱਕਾ ਬੋਲਣ ਵਾਲਾ ਕਿਤੇ ਵੀ ਚਲਾ ਜਾਏ, ਇੱਜ਼ਤ ਨਹੀਂ ਉਹਨੂੰ ਵਿਚਾਰੇ ਨੂੰ ਇੱਕੋ ਜੀ ਵਿਚਾਰਾ। ਤਾਂ ਮੈਂ ਕਿਹਾ ਤਰਸ ਦਾ ਪਾਤਰ ਹੈ, ਰੱਬ ਨੇ ਮਨੁੱਖਾ ਦੇਈ ਦਿੱਤੀ, ਬੋਲਣ ਦੀ ਅਕਲ ਨਹੀਂ ਆਈ। ਚਲਾ ਗਿਆ ਨਗਰ ਦੇ ਵਿੱਚ ਤੇ ਭੁੱਖ ਲੱਗੀ, ਇੱਕ ਮਾਤਾ ਦੇ ਘਰ ਚਲਾ ਗਿਆ। ਕਹਿੰਦਾ ਮਾਂ ਕਿ ਆਹ ਮੈਨੂੰ ਥੋੜੀ ਜਿਹੀ ਖਿਚੜੀ ਬਣਾ ਦੇ, ਅਨਾਜ ਮੇਰੇ ਕੋਲ ਹੈ। ਮਾਈ ਨੇ ਖਿਚੜੀ ਰੱਖ ਦਿੱਤੀ, ਉਹ ਮੰਜੇ ਤੇ ਬਹਿ ਗਿਆ ਤੇ ਉਹਨੇ ਪਹਿਲਾ ਸਵਾਲ ਕੀਤਾ, ਮਾਂ ਪਤੀ ਅਜੇ ਜਿਉਂਦਾ ਹੀ ਆ? ਦੇਖੋ ਬੋਲਣ ਦਾ ਤਰੀਕਾ ਫਿੱਕਾ ਬੋਲਿਆ। ਕਹਿੰਦਾ ਮਾਂ ਪਤੀ ਅਜੇ ਜਿਉਂਦਾ ਹੀ ਹੈ? ਮਾਈ ਨੇ ਕਿਹਾ ਸੁਖਨਾ ਰੱਬ ਦੀ ਮਿਹਰ ਹੈ, ਮੇਰੇ ਸਿਰ ਦਾ ਸਾਈ ਜਿਉਂਦਾ ਹੈ। ਪਰਤ ਕੇ ਪੁੱਛਦਾ ਤੇਰੇ ਬੱਚੇ ਕਿੰਨੇ ਨੇ? ਉਹਨੇ ਕਿਹਾ ਮੇਰੇ ਪੁੱਤਰ ਤਿੰਨ ਨੇ। ਕਹਿੰਦਾ ਤਿੰਨੇ ਦੇ ਤਿੰਨੇ ਅਜੇ ਜਿਉਂਦੇ ਨੇ? ਹੁਣ ਦੇਖੋ ਸ਼ਬਦ ਭੈੜਾ ਬੋਲਣਾ ਨਾ, ਕਿ ਤਿੰਨੇ ਦੇ ਤਿੰਨੇ ਜਾਂਦੇ ਨੇ। ਉਹਨੇ ਫਿਰ ਮਾੜਾ ਜਿਹਾ ਅੰਦਰ ਨੂੰ ਪੀ ਲਿਆ, ਕਹਿਣ ਲੱਗੀ ਚਲੋ ਹਾਂ ਰੱਬ ਦੀਆਂ ਮਿਹਰਾਂ ਨੇ, ਰੱਬ ਲੰਮੀ ਉਮਰ ਕਰੇ, ਤਿੰਨੇ ਜਾਂਦੇ ਨੇ, ਜਵਾਨੀਆਂ ਮਨ। ਉਸ ਮਾਈ ਦੇ ਘਰ ਵੱਜੀ ਸੀ ਮੱਝ, ਮੱਝ ਬੜੀ ਕੀਮਤੀ ਸੀ ਤੇ ਦਰਵਾਜ਼ਾ ਸੀ ਛੋਟਾ, ਤੇ ਉੱਠ ਕੇ ਖਲੋ ਗਿਆ, ਕਦੀ ਦਰਵਾਜ਼ੇ ਵੱਲ ਵੇਖੇ ਕਦੀ ਮੱਝ ਵੱਲ ਦੇਖੇ, ਤੇ ਮਾਈ ਨੇ ਪੁੱਛ ਲਿਆ ਪੁੱਤਰ ਕੀ ਗੱਲ ਹੈ, ਮੰਜੇ ਤੇ ਬੈਠਾ ਉੱਠ ਕਿਉਂ ਗਿਆ? ਕਹਿੰਦਾ ਮੈਨੂੰ ਇੱਕ ਸਮਝ ਨਹੀਂ ਪੈਂਦੀ ਮਾਂ, ਜੇ ਮੰਨ ਲਓ ਅੱਜ ਤੇਰੀ ਮੱਝ ਮਰ ਜਾਏ ਤੇ ਦਰਵਾਜ਼ਾ ਛੋਟਾ, ਆਪਾਂ ਇਹਨੂੰ ਬਾਹਰ ਕਿਵੇਂ ਕੱਢਾਂ? ਉਹਨੇ ਕਿਹਾ, ਕਹਿਣ ਲੱਗੀ ਆਪਣੀ ਝੋਲੀ ਕਰ ਮੇਰਾ। ਉਹਨੇ ਝੋਲੀ ਕੀਤੀ, ਮਾਈ ਨੇ ਜਿਹੜੀ ਅੱਧੀ ਕੱਚੀ ਪੱਕੀ ਖਿਚੜੀ ਸੀ ਨਾ, ਭਵਾਂ ਤੇ ਉਹਦੀ ਝੋਲੀ ਚ ਮਾਰੀ, ਤੇ ਜਦੋਂ ਝੋਲੀ ਚ ਖਿਚੜੀ ਪਈ ਤੇ ਗਰਮ ਪਾਣੀ ਪੈਰਾਂ ਤੇ ਪਿਆ, ਪੈਰ ਸੜੇ ਤੇ ਪੁਕਾਰ ਕੇ ਕਹਿੰਦਾ ਮਾਂ ਇਹ ਕੀ ਪਾਣੀ ਨਾਲ ਮੇਰੇ ਪੈਰ ਸੜ ਗਏ ਨੇ? ਕਹਿਣ ਲੱਗੀ ਅਸਲ ਵਿੱਚ ਤੇਰੀ ਜ਼ਬਾਨ ਦਾ ਸਵਾਦ ਹੈ, ਤੂੰ ਲੋਕਾਂ ਦੇ ਅੰਦਰ ਸਾੜਨਾ, ਤੇਰਾ ਤੇ ਸਾਰਾ ਸਰੀਰ ਸੜਨਾ ਚਾਹੀਦਾ। ਦੇਖੋ ਜਦੋਂ ਕੋਈ ਭੈੜਾ ਬੋਲੇਗਾ, ਫਿੱਕਾ ਬੋਲੇਗਾ, ਸਾਰੇ ਲੋਕਾਂ ਨੇ ਘਟਨਾਵਾਂ ਲਈਆਂ ਸਨ ਵੀ ਫਿੱਕੇ ਬੋਲਣ ਦਾ ਇਹ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ ਬੜਾ ਕੀਮਤੀ ਹੈ, ਕਿਉਂ ਨੀ ਥਾਂ ਥਾਂ ਤੇ ਜਾਂਦਾ? ਕਿਉਂਕਿ ਵਰਤਾਣ ਵਾਲੇ ਸਾਡੇ ਅੰਦਰ ਹੀ ਰੁੱਖਾ ਬਣੇ ਨੇ, ਕੋਈ ਗੱਲ ਸੁਣਨ ਨੂੰ ਤਿਆਰ ਹੀ ਨਹੀਂ। ਬੜੀ ਸੋਹਣੀ ਗੱਲ ਇਕਬਾਲ ਨੇ ਕਹੀ ਸੀ वह गए सन पूर्व की धरती तो पछम जदों इंग्लैंड गए ने वापस आए उन्होंने किसी यही पूछा कि पछम के फलसफे उतों के धर्म से पूर्व के अंतर है तो वे शब्द सन बहुत देखे हैं मगरब और मशरक के मैं खाने यहां साकी नहीं मिला वहां बेजोग है मैं खाना ये अर्थ की ने वो कहना मैं पूर्व से पछम के धर्म को देखे कहने जेड़ा पूर्व में धर्म है वो नशा स्वाद है मैं पर प्याण वालियां नू अकल नहीं कहना पछम के स्वाद कोई नहीं पर प्याण वालियां नू लियाकत बड़ी उन्होंने अपने धर्म की गल कर बड़ी जात है वह मिठ बोलड़े ने उन्हों को कुछ गुण ने हजूर कहने ने सजना नानक फिक्का बोले तन मन फिक्का होए फिक्को फिक्का सदिए फिक्के फिक्की सोए फिक्का सरकै छपिए मुंह थुका फिक्का पाए अगली टोके कहने फिक्का मूर्ख आखिए फिक्का बोलने वाले कहने मूर्ख है अगे साहब ने शब्द वरते है पाना लह सजाए हुण पाना का अर्थ हुंदा है ये पाठ पाना नहीं करना थोड़ा जा पारा करके खा बोल के पाना एदा अर्थ के जुतियां खांदा है वो बंदा पाना लह सजाए जेड़ा बंदा फिक्का बोलता बाबा जी कहने एक तक दसन की लोड़ ही नहीं पैंदी भी ये बंदे का कीहो जिहा रुख है किस तरह का कहने वह जबान तो बोलता है उस टाइम ही मत्थे ते लेवल लग जाता है बंदा अत का मूर्ख है फिक्का मूर्ख आखी है फिक्का बोलने वाला अपने आप ही पता लग जाता है मां मूर्ख है पाना लह सजाए तो बाबा नानक जी कहने जो बोलता है ना फिर योजा बंदे जुतियां बीमार पैंती यदा भाव थां थां बेइज्जत हुंदा है।